ਵਾਰ 17ਵੀਂ ਦੀ ਪੌੜੀ 5ਵੀਂ ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਵਣ ਵਣ ਵਿੱਚ ਵਿਨਾਸ਼ਪਤ, ਇੱਕੋ ਧਰਤੀ ਇੱਕੋ ਪਾਣੀ, ਰੰਗ ਬਿਰੰਗੀ ਫੁੱਲ ਫਲ, ਸਾਧ ਸੁਗੰਧ ਸੰਬੰਧ ਵਡਾਣੀ, ਉੱਚਾ ਸਿੰਬਲ ਝੰਚੁਲਾ, ਨੇਫਲ ਚੀਲ ਚੜ੍ਹੈ ਅਸਮਾਣੀ, ਜਲ ਦਾ ਵਾਸ ਵਢਾਈਐ, ਵੰਜੁਲੀਆਂ ਵੱਜਣ ਬੇਬਾਣੀ, ਚੰਦਨ ਵਾਸ ਵਿਨਾਸ਼ਪਤ, ਵਾਸ ਰਹਿ ਨਿਰਗੰਧ ਰਵਾਣੀ, ਸਾਧ ਸੰਗਤ ਗੁਰ ਸ਼ਬਦ ਸੁਣ, ਹਿਰਦੈ ਨ ਵਸੇ ਅਭਾਗ ਪੁਰਾਣੀ, ਹਉਮੈ ਅੰਦਰ ਭਰਮ ਪੁਲਾਣੀ, ਹਉਮੈ ਅੰਦਰ ਭਰਮ ਪੁਲਾਣੀ। ਹਉਮੈ ਵਿੱਚ ਗਰੱਸੇ ਹੋਏ ਲੋਕ, ਹੰਕਾਰ ਦੇ ਵਿੱਚ ਗਰੱਸੇ ਹੋਏ ਲੋਕਾਂ ਨੂੰ ਠੋਕਰ ਮਾਰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ, ਹੰਕਾਰੀਆਂ ਲੋਕਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈ, ਫੁਰਮਾਨ ਕਰਦੇ ਨੇ। ਕਹਿਣ ਲੱਗੇ, ਵਣ ਵਣ ਵਿੱਚ ਵਿਨਾਸ਼ਪਤ, ਇੱਕੋ ਧਰਤੀ ਇੱਕੋ ਪਾਣੀ। ਜੰਗਲ ਦੇ ਵਿੱਚ ਭਾਂਤ ਭਾਂਤ ਦੇ ਬੂਟੇ ਹਨ, ਜੰਗਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵੱਖ ਵੱਖ ਤਰ੍ਹਾਂ ਦੇ ਬੂਟੇ ਨੇ, ਰੁੱਖ ਨੇ। ਹੁਣ ਸਾਧ ਸੰਗਤ, ਧਰਤੀ ਵੀ ਇੱਕੋ ਹੀ ਹੈ ਤੇ ਪਾਣੀ ਵੀ ਇੱਕੋ ਹੀ ਹੈ। ਉਹੋ ਹੀ ਪਾਣੀ ਸਾਰੇ ਬੂਟਿਆਂ ਨੂੰ ਮਿਲਦਾ ਤੇ ਉਸੇ ਧਰਤੀ ਵਿੱਚ ਹੀ ਸਾਰੇ ਬੂਟੇ ਉੱਗੇ ਹੋਏ ਹਨ, ਪਰ ਉਹ ਸਾਰੇ ਦੇ ਸਾਰੇ ਬੂਟੇ ਵੱਖਰੇ ਵੱਖਰੇ ਅਲੱਗ ਅਲੱਗ ਨੇ। ਫਿਰ ਕਹਿਣ ਲੱਗੇ, ਰੰਗ ਬਿਰੰਗੀ ਫੁੱਲ ਫਲ, ਸਾਧ ਸੁਗੰਧ ਸੰਬੰਧ ਵਡਾਣੀ। ਫਲ ਅਤੇ ਫੁੱਲਾਂ ਦੇ ਰੰਗ ਭਾਂਤ ਭਾਂਤ ਦੇ ਹਨ। ਕੋਈ ਪੱਤਿਆਂ ਦਾ ਰੰਗ ਇੱਕ ਦੂਜੇ ਨਾਲ ਨਹੀਂ ਮਿਲਦਾ, ਕੋਈ ਫੁੱਲਾਂ ਦਾ ਰੰਗ ਇੱਕ ਦੂਸਰੇ ਨਾਲ ਨਹੀਂ ਮਿਲਦਾ, ਕੋਈ ਫਲਾਂ ਦਾ ਰੰਗ ਇੱਕ ਦੂਸਰੇ ਨਾਲ ਨਹੀਂ ਮਿਲਦਾ, ਉਹਨਾਂ ਫਲਾਂ ਦਾ ਸਵਾਦ ਇੱਕ ਦੂਸਰੇ ਨਾਲ ਨਹੀਂ ਮਿਲਦਾ, ਪਰ ਇੱਕੋ ਧਰਤੀ ਵਿੱਚ ਉੱਗੇ ਇੱਕੋ ਹੀ ਤਰ੍ਹਾਂ ਦਾ ਸਾਰਿਆਂ ਨੂੰ ਪਾਣੀ ਦਿੱਤਾ, ਸਵਾਦ ਅਤੇ ਸੁਗੰਧੀ ਵੀ ਸਾਰਿਆਂ ਦੀ ਅਸਚਰਜ ਤੋਂ ਅਸਚਰਜ ਹੈ। ਨਾ ਸਵਾਦ ਇੱਕ ਦੂਜੇ ਨਾਲ ਮਿਲਿਆ, ਨਾ ਸੁਗੰਧੀ, ਖੁਸ਼ਬੋ ਵੀ ਸਾਰਿਆਂ ਦੀ ਵੱਖਰੀ ਵੱਖਰੀ, ਫੁੱਲ ਵੀ ਸਾਰਿਆਂ ਦੇ ਇੱਕ ਦੂਜੇ ਨਾਲੋਂ ਵੱਖਰੇ ਵੱਖਰੇ, ਤੇ ਫਲ ਵੀ ਵੱਖਰੇ ਵੱਖਰੇ, ਨਾਨਾ ਪ੍ਰਕਾਰ ਦੇ ਸਾਧ ਸੰਗਤ ਦਰਖਤ ਤੇ ਨਾਨਾ ਪ੍ਰਕਾਰ ਦੇ ਫੁੱਲ ਤੇ ਫਲ ਉਹਨਾਂ ਨੂੰ ਸੁਗੰਧੀਆਂ ਵਾਲੇ ਲੱਗਦੇ ਹਨ। ਉੱਚਾ ਸਿੰਬਲ ਝੰਟਲਾ, ਨੇ ਫਲ ਚੀਲ ਚੜ੍ਹੈ ਅਸਮਾਨੀ। ਕਹਿੰਦੇ ਸਿੰਬਲ ਦਾ ਦਰਖਤ ਬੜੇ ਫੈਲਾਓ ਵਾਲਾ ਹੈ, ਸਿੰਬਲ ਦਾ ਰੁੱਖ ਬੜਾ ਮੋਟਾ ਤਾਜ਼ਾ ਤੇ ਬੜਾ ਉੱਚਾ ਹੈ। ਇਸੇ ਤਰ੍ਹਾਂ ਚੀਲ ਦਾ ਰੁੱਖ ਵੀ ਇਸ ਤਰ੍ਹਾਂ ਵਾ ਜਿਵੇਂ ਅਸਮਾਨੀ ਚੜ੍ਹਦਾ ਹੈ, ਭਾਵ ਬੜਾ ਉੱਚਾ ਹੁੰਦਾ ਹੈ। ਪਰ ਸਾਧ ਸੰਗਤ, ਸਿੰਬਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ। ਸਿੰਬਲ ਦਾ ਰੁੱਖ ਬੜਾ ਉੱਚਾ, ਬੜਾ ਦੀਰਘ, ਬੜਾ ਮੋਟਾ ਤਾਜ਼ਾ ਅਤੇ ਦੂਰੋਂ ਹੋ ਕੇ ਉੱਚਾ ਹੋ ਕੇ ਵਿਖਾਉਂਦਾ ਵੀ ਮੈਂ ਬੜਾ ਉੱਚਾ, ਤੇ ਜਿਹੜੇ ਤੋਤੇ ਨੇ ਪੰਛੀ ਆਦਿਕ ਨੇ ਹੋਰ ਉਹ ਦੂਰੋਂ ਉੱਡ ਕੇ ਜਾਂਦੇ ਵੀ ਇਹ ਸਿੰਬਲ ਦਾ ਰੁੱਖ ਬੜਾ ਉੱਚਾ, ਸ਼ਾਇਦ ਕੋਈ ਫਲ ਉੱਥੇ ਖਾਣ ਵਾਸਤੇ ਮਿਲੇਗਾ। ਪਰ ਸਾਧ ਸੰਗਤ, ਓਏ ਜੇ ਆਵੇ ਆਸ ਕਰ, ਆਸ ਕਰ ਮਤਲਬ ਉਹ ਪੰਛੀ ਆਸ ਧਾਰ ਕੇ ਆਏ ਤੇ ਕੀ ਹੋ ਗਏ, ਨਿਰਾਸੇ ਹੋ ਗਏ, ਆ ਕੇ ਕੁਝ ਵੀ ਨਹੀਂ ਖਾਣ ਨੂੰ ਮਿਲਿਆ, ਉੱਚਾ ਪਾਣੀ ਹੈ ਕੇਵਲ, ਕੋਈ ਨਾ ਫੁੱਲ ਨਾ ਕੋਈ ਫਲ। ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨਾ ਕੋਏ, ਧਰ ਤਾਰਾ ਜੂ ਤੋਲੀਏ ਨਿਵੇਂ ਸੋ ਗੌਰਾ ਹੋਏ। ਦੋ ਸ਼ਾਬੇ ਹੋਣ ਤੱਕੜੀ ਦੇ ਤੇ ਸਾਧ ਸੰਗਤ ਦੋਵਾਂ ਵਿੱਚ ਪਾ ਕੇ ਕੋਈ ਸੌਦਾ ਤੋਲੀਏ, ਜਿਹੜਾ ਸ਼ਾਬਾ ਨੀਵਾਂ ਹੈ ਨਾ ਉਹ ਭਾਰਾ ਹੈ, ਉਹਦੇ ਵਿੱਚ ਸੌਦਾ ਬਹੁਤਾ ਹੈ। ਜਿਹੜੇ ਨੀਵੇਂ ਹੋ ਕੇ ਨਿਮਰਤਾ ਨਾਲ ਚੱਲਦੇ ਨੇ ਉਹਨਾਂ ਵਿੱਚ ਬਹੁਤਾ ਫਲ ਹੈ ਨਾਮ ਸਿਮਰਨ ਭਜਨ ਬੰਦਗੀ ਦਾ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦਿੰਦੇ ਹਨ, ਕਹਿੰਦੇ ਉੱਚਾ ਸਿੰਬਲ ਝੰਟੁਲਾ, ਨੇਫਲ ਚੀਲ ਚੜ੍ਹੈ ਅਸਮਾਨੀ। ਸਿੰਬਲ ਦਾ ਦਰਖਤ ਬੜਾ ਉੱਚਾ ਫੈਲਾਓ ਵਾਲਾ ਹੈ, ਇਸੇ ਤਰ੍ਹਾਂ ਚੀਲ ਦਾ ਰੁੱਖ ਵੀ ਜਿਹੜਾ ਨਾ ਸਾਧ ਸਿੰਘ, ਉਹ ਵੀ ਬੜਾ ਅਸਮਾਨੀ ਚੜ੍ਹਦਾ ਹੈ, ਉੱਚਾ ਹੈ ਉਹ ਵੀ। ਤੇ ਭਾਈ ਗੁਰਦਾਸ ਜੀ ਕਹਿੰਦੇ ਜਲ ਦਾ ਵਾਸ ਵਢਾਈ ਹੈ, ਵੰਜਲੀਆਂ ਵੱਜਣ ਬੇਬਾਣੀ। ਬਾਂਸ ਉੱਚਾ ਅੰਦਰੋਂ ਥੋਥਾ ਖਾਲੀ ਅੰਦਰ, ਤੇ ਆਪਣੇ ਉੱਚੇਪਣ ਦੇ ਵਿੱਚ ਹੀ ਸੜਦਾ। ਤੇ ਕਹਿਣ ਲੱਗੇ ਜਲਦਾ ਬਾਂਸ ਵਡਾਈ ਹੈ, ਬਾਂਸ ਆਪਣੀ ਵਡਿਆਈ ਚ ਸੜਦਾ ਹੀ ਵੱਢੀਦਾ ਹੈ। ਤੇ ਉਹਦੀਆਂ ਮੁਰਲੀਆਂ ਬਣਾ ਕੇ ਨਾ ਉਹਦੀਆਂ ਬੀਨਾਂ ਬੰਸਰੀਆਂ, ਤੇ ਕਹਿੰਦੇ ਬਨਾਂ ਦੇ ਵਿੱਚ ਵੱਜਦੀਆਂ। ਚੰਦਨ ਵਾਸ ਬਣਾਸ ਪਤ ਵਾਸ ਰਹਿ ਨਿਰਗੰਧ ਰਵਾਣੀ। ਚੰਦਨ ਦੀ ਵਾਸ਼ਨਾ ਤੋਂ ਸਾਰੀ ਦੀ ਸਾਰੀ ਬਨਸਪਤੀ ਚੰਦਨ ਹੋ ਜਾਂਦੀ ਹੈ, ਭਾਵ ਸੁਗੰਧੀ ਵਾਲੀ ਹੋ ਜਾਂਦੀ ਹੈ। ਪਰ ਬਾਂਸ ਵਿਚਾਰਾ ਕੋਲ ਉੱਗ ਕੇ ਵੀ ਉਹਦੀ ਸੁਗੰਧੀ ਨੂੰ ਨਹੀਂ ਮਾਣ ਸਕਦਾ, ਨਹੀਂ ਲੈ ਸਕਦਾ। ਕਬੀਰ ਬਾਂਸ ਵਡਾਈ ਬੂਡਿਆ ਇਉਂ ਮਤ ਡੂਬੋ ਕੋਈ, ਚੰਦਨ ਕਹਿ ਨਿਕਟੈ ਵਸੈ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਵੀ ਵਸਦਾ ਪਰ ਬਾਂਸ ਵਿੱਚ ਕੋਈ ਸੁਗੰਧੀ ਨਹੀਂ। ਤੋ ਸਾਧ ਸੰਗਤ ਕਹਿਣਾ ਕੀ ਚਾਹ ਰਹੇ ਨੇ ਭਾਈ ਗੁਰਦਾਸ ਜੀ, ਕੀ ਸੁਨੇਹਾ ਕੀ ਸਿੱਖਿਆ ਸਾਨੂੰ ਦੇ ਰਹੇ ਨੇ? ਕਹਿਣ ਲੱਗੇ ਸਾਧ ਸੰਗਤ ਗੁਰ ਸ਼ਬਦ ਸੁਣ ਹਿਰਦੈ ਨ ਵਸੇ ਅਭਾਗ ਪੁਰਾਣੀ। ਸਾਧ ਸੰਗਤ ਵਿੱਚ ਰਹਿ ਕੇ ਵੀ ਜੋ ਗੁਰੂ ਦੇ ਸ਼ਬਦ ਨੂੰ ਸੁਣਦੇ ਤਾਂ ਹਨ ਪਰ ਹਿਰਦੇ ਵਿੱਚ ਵਸਾਉਂਦੇ ਨਹੀਂ, ਉਹ ਮੰਦਿਆਂ ਭਾਗਾਂ ਵਾਲੇ ਪ੍ਰਾਣੀ ਹਨ, ਭੈੜਿਆਂ ਭਾਗਾਂ ਵਾਲੇ ਪ੍ਰਾਣੀ ਨੇ, ਜਿਵੇਂ ਬਾਂਸ ਚੰਦਨ ਦੇ ਕੋਲ ਰਹਿ ਕੇ ਵੀ ਚੰਦਨ ਦੀ ਸੁਗੰਧੀ ਨਹੀਂ ਮਾਣ ਸਕਦਾ। ਸਾਧ ਸੰਗਤ ਅੰਦਰੋਂ ਖੋਖਲਾ, ਇਸੇ ਤਰ੍ਹਾਂ ਜਿਹੜੇ ਗੁਰੂ ਦੇ ਕੋਲ ਸ਼ਰਧਾ ਭਾਵਨਾ ਪ੍ਰੇਮ ਨਿਸ਼ਚੇ ਅਤੇ ਭਰੋਸੇ ਤੋਂ ਖਾਲੀ ਹੋ ਕੇ ਆਉਂਦੇ ਨੇ, ਉਹ ਗੁਰੂ ਦੇ ਕੋਲ ਰਹਿ ਕੇ ਵੀ ਗੁਰ ਸ਼ਬਦ ਦੀ ਕਮਾਈ ਨਹੀਂ ਕਰ ਸਕਦੇ, ਗੁਰੂ ਦੇ ਉੱਤੇ ਵਿਸ਼ਵਾਸ ਭਰੋਸਾ ਨਹੀਂ ਰੱਖਿਆ, ਉਹ ਬਾਂਸ ਦੀ ਤਰ੍ਹਾਂ ਥੋਥਲੇ ਖਾਲੀ ਹੈ, ਠੋਕਰਾਂ ਹੀ ਖਾਂਦੇ। ਕਿਉਂ? ਹਉਮੈ ਅੰਦਰ ਭਰਮ ਭੁਲਾਣੀ। ਹਉਮੈ ਦੇ ਅੰਦਰ ਉਹਨਾਂ ਦੀ ਬੁੱਧੀ ਉਹਨਾਂ ਦੀ ਅਕਲ ਭੁੱਲੀ ਰਹਿੰਦੀ ਹੈ, ਉਹਨਾਂ ਕੋਲ ਵਿਵੇਕ ਬੁੱਧੀ ਨਹੀਂ ਹੈ। ਬੁੱਧੀ ਤੇ ਹੈ, ਮਤ ਤੇ ਹੈ, ਪਰ ਮਨ ਮਤ ਹੈ। ਜੀਵਨ ਕੀ ਉਹਨਾਂ ਦਾ ਜੀ? ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੈ ਜੇ ਸੌ ਤੀਰਥ ਨਾਏ। ਸੌ ਤੀਰਥਾਂ ਤੇ ਵੀ ਇਸ਼ਨਾਨ ਕਰਦਾ ਫਿਰੇ, ਹਉਮੈ ਦੀ ਮੈਲ ਨਹੀਂ ਉਤਰਨੀ ਤੇ ਦੁੱਖ ਹੀ ਦਿੰਦੀ ਹੈ। ਹਉਮੈ ਦੀ ਮੈਲ ਦੁੱਖ ਹੀ ਦਿੰਦੀ ਹੈ, ਤੇ ਜਿੱਥੇ ਹਉਮੈ ਹੈ ਉੱਥੇ ਪਰਮੇਸ਼ਰ ਦਾ ਨਾਮ ਨਹੀਂ ਵਸ ਸਕਦਾ, ਉੱਥੇ ਕੋਈ ਸੇਵਾ ਭਗਤੀ ਨਹੀਂ ਕੀਤੀ ਜਾ ਸਕਦੀ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋ ਗਈ ਤਾਂ ਮਨ ਬਿਰਥ ਜਾਏ। ਬਚਨ ਬਾਣੀ ਚ ਹੋਰ ਵੀ ਬਹੁਤ ਆਏ, ਮਨ ਅੰਤਰ ਹਉਮੈ ਰੋਗ, ਭ੍ਰਮ ਭੂਲੇ ਹਉਮੈ ਸਾਕਤ ਦੁਰਜਨ, ਨਾਨਕ ਰੋਗ ਵਜਾਏ ਮਿਲ ਸਤਿਗੁਰ ਸਾਧੂ ਸੱਜਣ। ਹਉਮੈ ਦਾ ਰੋਗ ਆ ਕੇ ਮੁੱਕਣਾ ਸੀ ਗੁਰੂ ਦੀ ਸ਼ਰਨ ਵਿੱਚ ਆ ਕੇ, ਸਤਿਗੁਰੂ ਦੇ ਚਰਨਾਂ ਚ ਆ ਕੇ, ਸਤਿਗੁਰੂ ਦੇ ਚਰਨਾਂ ਚ ਆ ਕੇ ਗੁਰੂ ਦੇ ਬਚਨ ਮੰਨਣੇ ਸੀ, ਕਮਾਉਣੇ ਸੀ, ਗੁਰੂ ਦੇ ਬਚਨ ਦਿਲ ਚ ਵਸਾਉਣੇ ਸੀ। ਤੇ ਜੇ ਨਹੀਂ ਵਸਾਏ, ਨਹੀਂ ਹਿਰਦੇ ਚ ਟਿਕਾਏ, ਨਹੀਂ ਗੁਰੂ ਦੇ ਆਸ਼ੇ ਤੇ ਚੱਲੇ, ਤੇ ਗੁਰੂ ਚੰਦਨ ਕੋਲ ਆ ਕੇ ਵੀ ਆਪਾਂ ਬਾਂਸ ਹੀ ਬਣੇ ਰਹੇ, ਗੁਰੂ ਚੰਦਨ ਕੋਲ ਆ ਕੇ ਵੀ ਆਪਾਂ ਠੋਕਰਾਂ ਹੀ ਖਾਂਦੇ ਰਹੇ ਹਾਂ। ਸਾਧ ਸੰਗਤ ਗੁਰੂ ਚੰਦਨ ਕੋਲ ਆ ਕੇ ਹੰਕਾਰ ਨਹੀਂ ਮੁੱਕਾ, ਹਉਮੈ ਦੇ ਵਿੱਚ ਹੀ ਗਰਸੇ ਰਹੇ, ਤੇ ਸਾਧ ਸੰਗਤ ਸੰਸਾਰ ਜਗਤ ਵਿੱਚ ਵੀ ਠੋਕਰਾਂ ਖਾਂਦੇ ਰਹੇ, ਤੇ ਸਾਧ ਸੰਗਤ ਜੀਵਨ ਦੀ ਬਾਜੀ ਹਾਰ ਕੇ ਹੀ ਇਸ ਦੁਨੀਆਂ ਤੋਂ ਕੂਚ ਕਰ ਗਏ, ਰੱਬ ਦੇ ਘਰ ਵੀ ਕੋਈ ਥਾਂ ਨਹੀਂ ਮਿਲ ਸਕੀ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਨੇ ਹਉਮੈ ਅੰਦਰ ਭਰਮ ਭੁਲਾਣੀ, ਹਉਮੈ ਦੇ ਅੰਦਰ ਜਿਹੜੇ ਮਨੁੱਖ ਨੇ ਉਹ ਭੁੱਲੇ ਰਹੇ, ਭਟਕੇ ਰਹੇ, ਅਸਲ ਗੁਰੂ ਦੇ ਦੱਸੇ ਰਾਹ ਤੋਂ ਖੁੰਝ ਕੇ ਸੰਸਾਰ ਜਗਤ ਵਿੱਚ ਵੀ ਠੋਕਰਾਂ ਤੇ ਪ੍ਰਲੋਕ ਵਿੱਚ ਵੀ ਉਹ ਠੋਕਰਾਂ ਹੀ ਖਾਂਦੇ ਹਨ। ਵਾਰ 17ਵੀਂ ਦੀ ਪੌੜੀ 6ਵੀਂ ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਸੂਰਜ ਜੋਤ ਉਦੋਤ ਕਰ, ਚਾਨਣ ਕਰੈ ਅਨੇਰ ਗਵਾਏ, ਕਿਰਤ ਵਿਰਤ ਜਗ ਵਰਤਮਾਨ, ਸਭ ਸੰਬੰਧਨ ਮੁਕਤ ਕਰਾਏ। ਪਸ ਪੰਖੀ ਮਿਰਗਾਵਲੀ, ਭਾਖਿਆ ਭਾਉ ਅਲਾਉ ਸੁਣਾਏ, ਬਾਂਗਾਂ ਬੁਰਗੂ ਸਿੰਘੀਆਂ, ਨਾਦ ਬਾਦ ਨੀਸਾਨ ਵਜਾਏ। ਘੁੱਗੂ ਸੁੱਜ ਨਾ ਸੁੱਜਈ, ਜਾਏ ਉਜਾੜੀ ਝੱਥ ਵਲਾਏ। ਸਾਧ ਸੰਗਤ ਗੁਰ ਸ਼ਬਦ ਸੁਣ ਭਾਉ ਭਗਤ ਮਨ ਭਾਉ ਨਾ ਵਸਾਏ, ਮਨ ਮੁਖ ਬਿਰਥਾ ਜਨਮ ਗਵਾਏ, ਮਨ ਮੁਖ ਬਿਰਥਾ ਜਨਮ ਗਵਾਏ। ਸੂਰਜ ਜੋਤ ਉਦੋਤ ਕਰ, ਚਾਨਣ ਕਰੇ ਅਨੇਰ ਗਵਾਏ। ਸੂਰਜ ਆਪਣੀ ਜੋਤ ਦਾ ਪ੍ਰਕਾਸ਼ ਕਰਕੇ ਹਨੇਰੇ ਦਾ ਜਿਵੇਂ ਐ ਖੁਰਾ ਖੋਜ ਹੀ ਮਿਟਾ ਦਿੰਦਾ ਹੈ। ਕਾਵ ਜਦੋਂ ਸੂਰਜ ਚੜ੍ਹਦਾ ਹੈ ਤੇ ਸਾਰੇ ਦਾ ਸਾਰਾ ਹਨੇਰਾ ਮਿਟ ਜਾਂਦਾ ਹੈ ਸੂਰਜ ਦੇ ਉਦੇ ਹੋਣ ਨਾਲ, ਸੂਰਜ ਦੇ ਪ੍ਰਕਾਸ਼ ਹੋਣ ਨਾਲ। ਕਿਰਤ ਵਿਰਤ ਜਗ ਵਰਤਮਾਨ, ਸਭ ਸਨ ਬੰਧਨ ਮੁਕਤ ਕਰਾਏ। ਸਾਰੇ ਦੇ ਸਾਰੇ ਸੰਸਾਰ ਦੇ ਲੋਕ ਆਪਣੀ ਫਿਰ ਕਿਰਤ ਵਿਰਤ ਦੇ ਵਿੱਚ ਲੱਗ ਜਾਂਦੇ, ਭਾਵ ਆਪਣੀ ਕਿਰਿਆ ਚ। ਸੂਰਜ ਚੜਿਆ, ਲੋਕ ਆਪਣੇ ਕੰਮਾਂ ਕਾਰਾਂ ਦੇ ਉੱਤੇ ਚਲੇ ਗਏ, ਆਪਣੀ ਕਿਰਤ ਕਰਨ ਵਾਸਤੇ ਚਲੇ ਗਏ। ਜੋ ਜੋ ਵੀ ਕਿਸੇ ਦਾ ਕਾਰੋਬਾਰ ਤੇ ਕੰਮ ਹੈ ਉਹ ਸਾਰੇ ਦੇ ਸਾਰੇ ਆਪਣੇ ਕੰਮਾਂ ਕਾਰਾਂ ਵਿੱਚ ਪ੍ਰਵਿਰਤ ਹੋਣ ਲੱਗ ਪਏ ਤੇ ਸੂਰਜ ਐਸਾ ਜਿਹੜਾ ਸਾਰਿਆਂ ਦੇ ਸਮਝੋ ਵੀ ਬੰਧਨ ਖੋਲ ਦਿੰਦਾ ਤੇ ਸਾਰਿਆਂ ਨੂੰ ਆਪਣੇ ਕੰਮਾਂ ਕਾਰਾਂ ਵਿੱਚ ਲਾ ਦਿੰਦਾ ਹੈ ਪ੍ਰਕਾਸ਼ ਕਰਕੇ, ਚਾਨਣ ਕਰਕੇ ਸੂਰਜ। ਪਸ਼ ਪੰਖੀ ਮਿਰਗਾਵਲੀ, ਭਾਖਿਆ ਭਾਉ ਅਲਾਉ ਸੁਣਾਏ। ਪਸ਼ੂ ਪੰਛੀ ਆਪਣੀ ਬੋਲੀ ਵਿੱਚ ਹੁਣ ਪ੍ਰੇਮ ਨਾਲ ਬੋਲਦੇ ਹਨ। ਮਿਰਗ ਵੀ ਜਿਹੜੇ ਸਾਧ ਸੰਗਤ ਉਹ ਵੀ ਹੁਣ ਭੱਜੇ ਫਿਰਦੇ ਜੰਗਲ ਦੇ ਵਿੱਚ, ਕਿਉਂਕਿ ਪਤਾ ਲੱਗ ਗਿਆ ਵੀ ਦਿਨ ਜਿਹੜਾ ਉਹ ਚੜ ਗਿਆ ਹੈ। ਭਾਉ ਪਸ਼ੂ ਪੰਛੀ ਆਦਿਕ ਵੀ ਆਪਾਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਐਸੇ ਬਚਨ ਆਏ, ਚਿੜੀ ਚੌਕੀ ਪਹੁ ਫੁੱਟੀ, ਵਗਨ ਬਹੁਤ ਤਰ੍ਹਾਂ। ਪਹੁ ਫੁੱਟਣ ਦਾ ਮਤਲਬ ਹੁੰਦਾ ਜਦੋਂ ਪਹੁ ਫੁੱਟਣੀ, ਸੂਰਜ ਦੀਆਂ ਕਿਰਨਾਂ ਥੋੜੀਆਂ ਜਿਹੀਆਂ ਅਜੇ ਧਰਤੀ ਦੇ ਉੱਤੇ ਆਈਆਂ। ਪਸ਼ੂ ਪੰਛੀ ਵੀ ਬੋਲਦੇ ਨੇ, ਜੰਗਲਾਂ ਦੇ ਜੀਵ ਵੀ ਜਿਹੜੇ ਸਾਧ ਸੰਗਤ ਸੂਰਜ ਚੜ੍ਹਨ ਨਾਲ ਉਹ ਵੀ ਪਿਆਰ ਦੇ ਵਿੱਚ ਭਿੱਜੇ, ਆਪਣੀਆਂ ਆਪਣੀਆਂ ਬੋਲੀਆਂ ਬੋਲਦੇ ਨੇ। ਜਿਹੜੇ ਸੰਸਾਰੀ ਇਨਸਾਨ ਨੇ, ਮਨੁੱਖ ਹਨ, ਉਹ ਵੀ ਹੁਣ ਆਪਣੀਆਂ ਕੰਮਾਂ ਕਾਰਾਂ ਤੇ ਤੁਰ ਜਾਂਦੇ ਨੇ। ਬਾਂਗਾਂ ਬੁਰਗੂ ਸਿੰਘੀਆਂ, ਨਾਦ ਬਾਦ ਨਿਸ਼ਾਨ ਵਜਾਏ। ਜਿਹੜੇ ਕਾਜੀ ਲੋਕ ਹੈ ਉਹ ਵੀ ਬਾਂਗਾਂ ਦਿੰਦੇ ਆ, ਸਿੰਘੀਆਂ ਦੇ ਨਾਦ ਜੋਗੀ ਲੋਕ ਵੀ ਪੂਰਦੇ ਆ। ਜਿਹੜੇ ਬਾਦਸ਼ਾਹ ਆਦਿਕ ਲੋਕ ਨੇ ਉਹ ਵੀ ਹੁਣ ਨਗਾਰਿਆਂ ਦੇ ਉੱਤੇ ਚੋਭਾਂ ਲਾਉਂਦੇ ਆ ਤੇ ਨਗਾਰੇ ਵਜਾਉਂਦੇ, ਕਿਉਂਕਿ ਦਿਨ ਚੜ੍ਹ ਗਿਆ। ਪਰ ਹੁਣ ਕਹਿਣਾ ਕੀ ਚਾਹੁੰਦੇ ਭਾਈ ਗੁਰਦਾਸ ਜੀ, ਕਹਿੰਦੇ ਘੁੱਗੂ ਸੁੱਜ ਨਾ ਆਵਈ, ਜਾਏ ਉਜਾੜੀ ਝੱਥ ਵਲਾਏ। ਹੁਣ ਸਾਰੇ ਦੇ ਸਾਰੇ ਜੀਵ ਜੰਤੂ ਖੁਸ਼ ਹੋਏ, ਰਾਜੇ ਬਾਦਸ਼ਾਹ ਵੀ ਖੁਸ਼ ਹੋਏ, ਆਮ ਇਨਸਾਨ ਵੀ ਖੁਸ਼ ਹੋਇਆ, ਕਾਜੀਆਂ ਨੇ ਵੀ ਬਾਂਗਾਂ ਦਿੱਤੀਆਂ, ਜੋਗੀਆਂ ਨੇ ਵੀ ਨਾਦ ਵਜਾਏ, ਸਾਧ ਸੰਗਤ ਪਸ਼ੂ ਪੰਛੀ ਚਿੜੀਆਂ ਕਾਂ ਵੀ ਬੋਲਣ ਲੱਗ ਪਏ। ਆਮ ਸੰਸਾਰੀ ਲੋਕ ਆਪਣੀ ਕਿਰਤ ਦੇ ਵਿੱਚ ਚਲੇ ਗਏ, ਪਰ ਜਿਹੜਾ ਉੱਲੂ ਸੀ ਸਾਧ ਸੰਗਤ ਉਹ ਦੁਖੀ ਹੋ ਗਿਆ। ਸਾਰੇ ਜੀਵ ਜੰਤੂ ਪ੍ਰਸੰਨ, ਪਰੰਤੂ ਘੁੱਗੂ ਸੁੱਜ ਨਾ ਆਵਈ। ਘੁੱਗੂ ਦਾ ਅਰਥ ਵਾ ਉੱਲੂ। ਕਹਿੰਦੇ ਜਿਹੜਾ ਉੱਲੂ ਆ ਉਹਨੂੰ ਸੂਰਜ ਨਹੀਂ ਸੁੱਜਦਾ, ਉਹਨੂੰ ਨਹੀਂ ਪਤਾ ਵੀ ਦਿਨ ਚੜ ਗਿਆ, ਪ੍ਰਕਾਸ਼ ਹੋ ਗਿਆ, ਉਹਨੂੰ ਦਿਸਣੋਂ ਅੜ ਜਾਂਦਾ। ਉਜਾੜਾਂ ਦੇ ਵਿੱਚ ਹੀ ਉਜਾ ਜਾ ਕੇ ਤੇ ਫਿਰ ਦਿਨ ਕੱਟਦਾ, ਇੱਧਰ ਉੱਧਰ ਬੈਠਾ ਰਹਿੰਦਾ। ਭਾਵ ਉੱਲੂ ਨੂੰ ਸੂਰਜ ਚੰਗਾ ਨਹੀਂ ਲੱਗਦਾ, ਇਹ ਦੱਸਣਾ ਚਾਹੁੰਦੇ ਨੇ। ਇਸੇ ਤਰ੍ਹਾਂ ਸਾਧ ਸੰਗਤ ਗੁਰ ਸ਼ਬਦ ਸੁਣ, ਭਾਉ ਭਗਤ ਮਨ ਭਾਉ ਨਾ ਵਸਾਏ। ਜਿਹੜੇ ਗੁਰਮੁਖ ਜਨ ਨੇ, ਗੁਰੂ ਦੇ ਸਿੱਖ ਪਿਆਰੇ ਨੇ, ਪ੍ਰਭੂ ਦੀ ਬੰਦਗੀ, ਰੱਬ ਦੇ ਨਾਮ ਸਿਮਰਨ, ਪ੍ਰਭੂ ਦੀ ਇਬਾਦਤ ਵਿੱਚ ਜਿਹੜੇ ਜੁੜਨ ਵਾਲੇ ਗੁਰਸਿੱਖ ਨੇ, ਸਾਧ ਸੰਗਤ ਉਹ ਗੁਰੂ ਸ਼ਬਦ ਨੂੰ ਸੁਣ ਕੇ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਪ੍ਰੇਮਾ ਭਗਤੀ ਪੈਦਾ ਕਰਦੇ ਨੇ। ਮਨ ਦੇ ਵਿੱਚ ਗੁਰੂ ਦੇ ਪ੍ਰਤੀ ਪਿਆਰ, ਮਨ ਦੇ ਵਿੱਚ ਗੁਰੂ ਦਾ ਭਾਉ, ਗੁਰਮੁਖ ਜਨ ਧਾਰਨ ਕਰਦੇ ਹਨ। ਪਰ ਜਿਹੜਾ ਮਨਮੁਖ ਬੰਦਾ ਹੈ ਉਹ ਗੁਰੂ ਰੂਪੀ ਸੂਰਜ ਚੜਿਆ ਵੇਖ ਕੇ ਉੱਲੂ ਦੀ ਤਰ੍ਹਾਂ ਉਦਾਸ ਹੋ ਜਾਂਦਾ ਹੈ। ਗੁਰਮੁਖ ਜਨ ਤੇ ਸਾਧ ਸੰਗਤ ਚ ਆ ਕੇ ਆਨੰਦ ਮਾਣ ਰਹੇ ਹੈ ਕਿ ਸੂਰਜ ਚੜਿਆ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਪਲੋਵਾ। ਪਰ ਸਾਧ ਸੰਗਤ ਜਿਹੜੇ ਮਨਮੁਖ ਲੋਕ ਨੇ, ਦੋਖੀ ਲੋਕ ਨੇ, ਈਰਖਾਵਾਦੀ ਲੋਕ ਨੇ, ਉਹਨਾਂ ਦਾ ਜੀਵਨ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ ਉੱਲੂ ਦੀ ਤਰ੍ਹਾਂ ਹੈ। ਮਨਮੁਖ ਲੋਕ ਗੁਰੂ ਰੂਪੀ ਚੜਿਆ ਹੋਇਆ ਸੂਰਜ ਜਿਹੜਾ ਹੈ ਉਹ ਜਰ ਨਹੀਂ ਸਕਦੇ, ਭਾਵ ਉਹਨਾਂ ਨੂੰ ਸ਼ਾਂਤੀ ਟਿਕਾ ਆਨੰਦ ਗੁਰੂ ਪਾਸੋਂ ਨਹੀਂ ਮਿਲਦਾ, ਉੱਲੂ ਦੀ ਤਰ੍ਹਾਂ ਹਨ ਉਹ ਲੋਕ। ਮਨਮੁਖ ਬਿਰਥਾ ਜਨਮ ਗਵਾਏ, ਇਸੇ ਕਰਕੇ ਉੱਲੂ ਵਾਂਗੂ ਮਨਮੁਖ ਲੋਕ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ। ਭਾਵ ਉਹਨਾਂ ਲੋਕਾਂ ਕੋਲ ਪ੍ਰਭੂ ਦੀ ਯਾਦ, ਨਾਮ ਸਿਮਰਨ ਤੇ ਗੁਰੂ ਦਾ ਪਿਆਰ ਨਹੀਂ ਹੈ। ਸਤਿਗੁਰ ਤੋਂ ਬੇਮੁਖ ਰਹਿ ਕੇ, ਨਾਸਤਕ ਰਹਿ ਕੇ ਹੀ ਇਸ ਧਰਤੀ ਤੋਂ ਮਰ ਜਾਂਦੇ ਹਨ ਤੇ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਚਲੇ ਜਾਂਦੇ ਹਨ। ਵਾਰ 17ਵੀਂ ਦੀ ਪੌੜੀ 7ਵੀਂ ਵਿੱਚ ਹੋਰ ਦਲੀਲਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਚੰਦ ਚਕੋਰ ਪ੍ਰੀਤ ਹੈ ਜਗਮਗ ਜੋਤ ਉਦੋਤ ਕਰੰਦਾ, ਕਿਰਖ ਬਿਰਖ ਹੋਏ ਸਫਲ ਫਲ ਸੀਤਲ ਸ਼ਾਂਤ ਅਮਿਓ ਵਰਸੰਦਾ, ਨਾਰ ਪਤਾਰ ਪਿਆਰ ਕਰ ਸਿਹਜਾ ਭੋਗ ਸੰਜੋਗ ਬਣੰਦਾ, ਸਭਨਾ ਰਾਤ ਮਿਲਾਵੜਾ ਚੱਕਵੀ ਚੱਕਵਾ ਮਿਲ ਵਿਛੁੜੰਦਾ, ਸਾਧ ਸੰਗਤ ਗੁਰ ਸ਼ਬਦ ਸੁਣ ਕਪਟ ਸਨੇਹ ਨਾ ਥੇ ਲਹੰਦਾ, ਮਜਲਸ ਆਵੇ ਲਸਣ ਖਾਏ ਗੰਦੀ ਵਾਸ ਮਚਾਏ ਗੰਦਾ, ਦੂਜਾ ਭਾਉ ਮੰਦੀ ਹੂੰ ਮੰਦਾ, ਦੂਜਾ ਭਾਉ ਮੰਦੀ ਹੂੰ ਮੰਦਾ। ਕਹਿਣ ਲੱਗੇ ਚੰਦ ਚਕੋਰ ਪ੍ਰੀਤ ਹੈ ਜਗਮਗ ਜੋਤ ਉਦੋਤ ਕਰਨ ਦਾ। ਜਦੋਂ ਚੰਦਰਮਾ ਆਪਣੀ ਜੋਤ ਦੇ ਉਜਾਲੇ ਦਾ ਪ੍ਰਕਾਸ਼ ਕਰਦਾ ਹੈ ਤਾਂ ਚਕੋਰ ਚੰਦਰਮਾ ਨਾਲ ਚੰਦਰਮਾ ਵੱਲ ਹੀ ਤੱਕਦਾ ਰਹਿੰਦਾ ਹੈ। ਜਿੱਡੀ ਇੱਕ ਮੁਰਗੀ ਹੁੰਦੀ ਨਾ ਸਾਧ ਸੰਗਤ ਕੁਕੜੀ, ਏਡਾ ਕੁ ਇੱਕ ਜੀਵ ਆ ਉਹਨੂੰ ਚਕੋਰ ਕਹਿੰਦੇ ਨੇ। ਚਕੋਰ ਦਾ ਚੰਦਰਮਾ ਨਾਲ ਪਿਆਰ ਹੈ। ਜਦੋਂ ਆਕਾਸ਼ ਦੇ ਵਿੱਚ ਚੰਦਰਮਾ ਚੜਿਆ, ਚੰਦਰਮਾ ਦੀ ਚਾਨਣੀ ਹੋਈ ਤੇ ਚਕੋਰ ਨੇ ਸਾਰੀ ਦੀ ਸਾਰੀ ਰਾਤ ਚੰਦਰਮਾ ਵਾਲੇ ਪਾਸੇ ਹੀ ਤੱਕਦਾ ਰਹਿਣਾ ਹੈ। ਕਹਿਣ ਲੱਗੇ ਕਿਰਖ ਬਿਰਖ ਹੋਏ ਸਫਲ ਫਲ ਸੀਤਲ ਸ਼ਾਂਤ ਅਮਿਓ ਵਰਸੰਦਾ, ਖੇਤੀਆਂ ਅਤੇ ਬਿਰਸ਼ਾਂ ਨੂੰ ਫਲ ਲੱਗਦੇ ਹਨ। ਆਪ ਚੰਦਰਮਾ ਸੀਤਲ ਹੈ ਅਰ ਸ਼ਾਂਤ ਸਰੂਪ ਅੰਮ੍ਰਿਤ ਦੀ ਉਹ ਵਰਖਾ ਕਰਦਾ ਹੈ। ਜਿਹੜਾ ਚੰਦਰਮਾ ਹੈ ਉਹਦੇ ਤੋਂ ਐ ਸ਼ਾਂਤ ਰਸ ਦੀਆਂ ਬੂੰਦਾਂ, ਸ਼ਾਂਤ ਰਸ ਦੀਆਂ ਕਿਰਨਾਂ ਡਲਕਾਂ ਮਾਰਦੀਆਂ ਹਨ। ਹੁਣ ਰਾਤ ਪਈ, ਚੰਦਰਮਾ ਚੜਿਆ, ਚਕੋਰ ਦਾ ਵੀ ਚੰਦਰਮਾ ਨਾਲ ਪਿਆਰ ਤੇ ਹੋਰ ਪ੍ਰੀਤ ਦੀਆਂ ਦਲੀਲਾਂ ਦਿੰਦੇ ਨੇ। ਨਾਰ ਪਤਾਰ ਪਿਆਰ ਕਰ ਸਿਹਜਾ ਭੋਗ ਸੰਜੋਗ ਬਣਦਾ, ਕਹਿੰਦੇ ਹੁਣ ਰਾਤ ਪਈ, ਚੰਦਰਮਾ ਚੜਿਆ, ਇੱਕ ਇਸਤਰੀ ਆਪਣੇ ਭਰਤੇ ਤੇ ਪਤੀ ਦੇ ਮੋਹ ਕਰਕੇ ਸੇਜਾ ਵਿਛਾਉਂਦੀ ਹੈ ਔਰ ਭੋਗ ਦੇ ਕਈ ਤਰ੍ਹਾਂ ਦੇ ਸੰਜੋਗ ਤੇ ਉਪਾਵ ਉਹ ਰਚਦੀ ਹੈ। ਭਾਵ ਚੰਦਰਮਾ ਚੜਿਆ, ਰਾਤ ਪਈ ਤੇ ਇਸਤਰੀ ਭਰਤਾ ਦਾ ਵੀ ਜਿਹੜਾ ਪਿਆਰ ਹੈ ਉਹ ਇੱਕ ਦੂਸਰੇ ਨੂੰ ਮਿਲਦਾ ਹੈ। ਸਭਨਾ ਰਾਤ ਮਿਲਾਵੜਾ ਚੱਕਵੀ ਚੱਕਵਾ ਮਿਲ ਵਿਛੁੜੰਦਾ, ਕਹਿੰਦੇ ਰਾਤ ਨੂੰ ਸਭ ਦਾ ਮਿਲਾਪ ਹੋ ਜਾਂਦਾ ਹੈ ਪਰੰਤੂ ਚੱਕਵੀ ਤੇ ਚੱਕਵਾ ਇੱਕ ਦੂਜੇ ਤੋਂ ਵਿਛੜ ਜਾਂਦੇ। ਸਾਧ ਸੰਗਤ ਜਦੋਂ ਰਾਤ ਪੈਂਦੀ ਨਾ, ਚੱਕਵੀ ਤੇ ਚੱਕਵਾ ਇਹ ਇੱਕ ਦੂਜੇ ਨਾਲ ਇਹਨਾਂ ਦਾ ਵਿਛੋੜਾ ਹੋ ਜਾਂਦਾ, ਇਹ ਸੂਰਜ ਨਾਲ ਪਿਆਰ ਕਰਦੇ ਨੇ। ਹੁਣ ਧਿਆਨ ਰੱਖਣਾ, ਗੱਲ ਕਰ ਰਹੇ ਕਿ ਕਿਸ ਦਾ ਮਿਲਾਪ ਹੈ ਤੇ ਕਿਸ ਦਾ ਵਿਛੋੜਾ ਹੈ। ਸਾਧ ਸੰਗਤ ਹੁਣ ਰਾਤ ਚੱਕਵੀ ਚੱਕਵਾ ਜਿਹੜੇ ਉਹ ਵਿਛੜ ਜਾਂਦੇ ਇੱਕ ਦੂਜੇ ਤੋਂ ਤੇ ਉਹ ਚਾਹੁੰਦੇ ਨੇ ਕਦੋਂ ਸੂਰਜ ਚੜੇ, ਦਿਨ ਚੜੇ ਤੇ ਸਾਡਾ ਆਪਸ ਦੇ ਵਿੱਚ ਮਿਲਾਪ ਹੋਵੇ। ਸਾਧ ਸੰਗਤ ਗੁਰ ਸ਼ਬਦ ਸੁਣ ਕਪਟ ਸਨੇਹ ਨਾ ਥੇਹ ਲਹੰਦਾ, ਕਹਿਣ ਲੱਗੇ ਜਿਹੜੇ ਕਪਟੀ ਕਪਟ ਨਾਲ ਹੀ ਸਨੇਹ ਕਰਨ ਵਾਲੇ ਲੋਕ ਆ, ਉਹ ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣਦੇ ਤੇ ਹਨ ਪਰ ਥਉ ਨਹੀਂ ਲੈਂਦੇ, ਭਾਵ ਕਮਾਉਂਦੇ ਨਹੀਂ, ਮਨ ਹਿਰਦੇ ਦੇ ਵਿੱਚ ਧਾਰਨ ਨਹੀਂ ਕਰਦੇ, ਅੰਤਸ਼ ਕਰਨ ਦੇ ਵਿੱਚ ਉਹਨੂੰ ਟਕਾਉਂਦੇ ਨਹੀਂ ਹਨ। ਇਹ ਮਨਮੁੱਖ ਲੋਕਾਂ ਦੀ ਹਾਲਤ ਹੈ, ਗੁਰੂ ਤੋਂ ਵਿਛੜੇ ਹੋਏ ਲੋਕਾਂ ਦੀ ਅਵਸਥਾ ਹੈ, ਜਿਹੜੇ ਗੁਰ ਸ਼ਬਦ ਦੀ ਕਮਾਈ, ਨਾਮ ਸਿਮਰਨ ਤੇ ਬੰਦਗੀ ਦੀ ਕਮਾਈ ਨਹੀਂ ਕਰਦੇ। ਬਚਨ ਸੁਣਦੇ ਤੇ ਹਨ ਪਰ ਦਿਲ ਹਿਰਦੇ ਵਿੱਚ ਵਸਾਏ ਨਹੀਂ, ਜੀਵਨ ਦੀ ਬਾਜੀ ਜਿੱਤ ਕੇ ਤੇ ਨਹੀਂ ਨਾ ਜਾ ਸਕਦੇ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਹੁਣ ਭਾਈ ਗੁਰਦਾਸ ਜੀ ਅਗਲੀ ਪੰਕਤੀ ਚ ਫੁਰਮਾਨ ਕਰਦੇ, ਮਜਲਸ ਆਵੈ ਲਸਣ ਖਾਏ ਗੰਦੀ ਵਾਸ ਮਚਾਏ ਗੰਦਾ, ਕਹਿਣ ਲੱਗੇ ਜਿਸ ਤਰ੍ਹਾਂ ਕੋਈ ਥੂਮ ਖਾ ਕੇ ਸਭਾ ਵਿੱਚ ਆ ਜਾਵੇ, ਭਾਵ ਲਸਣ ਆਦਿਕ ਕੱਚਾ ਲਸਣ ਖਾ ਕੇ ਤੇ ਕੋਈ ਆ ਜਾਵੇ ਸਭਾ ਦੇ ਵਿੱਚ, ਤਾਂ ਉਹ ਗੰਦਾ ਗੰਦੀ ਬਦਬੋ ਹੀ ਫੈਲਾਉਂਦਾ ਹੈ, ਭਾਵ ਉਹਦੇ ਮੂੰਹ ਦੇ ਵਿੱਚੋਂ ਲਸਣ ਦੀ ਬਦਬੋ ਹੀ ਆਉਂਦੀ ਹੈ। ਦੂਜਾ ਭਾਉ ਮੰਦੀ ਹੂੰ ਮੰਦਾ, ਸਾਧ ਸੰਗਤ ਜਿਹੜੇ ਕਪਟ ਸਨੇਹ ਲੋਕ ਆ, ਜਿਹੜੇ ਕਪਟ ਦੇ ਨਾਲ ਧੋਖੇ ਆਦਿਕ ਨਾਲ ਹੀ ਸਨੇਹ ਕਰਦੇ ਆ, ਦੂਜਿਆਂ ਦੇ ਨਾਲ ਜਿਹੜੇ ਲੋਕ ਕੇਵਲ ਠੱਗੀਆਂ ਹੀ ਮਾਰਨ ਵਾਲੇ ਨੇ, ਉਹ ਦੂਜੇ ਭਾਵ ਕਰਕੇ ਮੰਦਿਆਂ ਤੋਂ ਵੀ ਮੰਦੇ ਹਨ, ਭੈੜਿਆਂ ਤੋਂ ਵੀ ਭੈੜੇ ਹਨ ਉਹ ਲੋਕ। ਕਹਿਣ ਦਾ ਭਾਵ ਸਾਧ ਸੰਗਤ ਸੰਸਾਰ ਜਗਤ ਵਿੱਚ ਦੁਨੀਆਂ ਵਿੱਚ ਮੰਦਿਆਂ ਤੋਂ ਮੰਦਾ ਕੌਣ ਲੋਕ ਹੈ ਜਿਹੜਾ ਰੱਬ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਕੇਵਲ ਪਦਾਰਥਵਾਦ ਤੇ ਸੰਸਾਰ ਦੇ ਮਾਇਆ ਦੇ ਨਾਲ ਹੀ ਪਿਆਰ ਕਰਦਾ ਹੈ। ਇਸ ਲਈ ਸਾਧ ਸੰਗਤ ਭਾਈ ਗੁਰਦਾਸ ਜੀ ਦਾ ਭਾਵ ਹੈ ਕਿ ਸੰਸਾਰ ਜਗਤ ਦੇ ਵਿੱਚ ਦੁਨੀਆਂ ਦੇ ਵਿੱਚ ਉਹ ਲੋਕ ਸਤਿਕਾਰਯੋਗ ਨੇ ਤੇ ਪੂਜੇ ਜਾਂਦੇ ਹਨ ਜਿਹੜੇ ਗੁਰੂ ਦੇ ਚਰਨਾਂ ਨਾਲ ਪ੍ਰੀਤ ਪਾਉਂਦੇ ਹਨ, ਸਤਿਗੁਰ ਦੇ ਚਰਨਾਂ ਨਾਲ ਜਿਹੜੇ ਲੋਕ ਪਿਆਰ ਕਰਦੇ ਹਨ।